ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 21 ਜਨਵਰੀ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਹਯਾਤੀ ਸੁਨਹਿਰੀ ਮਤਨ ਸੈਮੂਅਲ। ਰੱਬ ਮੇਰਾ ਮਜ਼ਬੂਤ ਕਲਾ ਹੈ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਰਹਿਨੁਮਾਈ ਕਰਦਾ ਹੈ। ਜਵਾਬੀ ਪੜ੍ਹਾਈ ਜ਼ਬੂਰ। ਹੈ ਖੁਦਾਵੰਦ ਹੈ ਮੇਰੀ ਕੁਵਤ, ਮੈਂ ਤੇਰੇ ਨਾਲ ਪਿਆਰ ਰੱਖਦਾ ਹਾਂ। ਖੁਦਾਵੰਦ ਮੇਰੀ ਚੱਟਾਨ ਅਤੇ ਮੇਰਾ ਕਲਾ ਅਤੇ ਮੈਨੂੰ ਛੁਡਾਉਣ ਵਾਲਾ ਹੈ। ਮੇਰਾ ਰੱਬ ਮੇਰੀ ਚੱਟਾਨ ਜਿਹਦੇ ਉੱਤੇ ਮੈਂ ਭਰੋਸਾ ਰੱਖਾਂਗਾ, ਮੇਰੀ ਸਿਪਰ ਅਤੇ ਮੇਰੀ ਮੁਕਤੀ ਦਾ ਸਿੰਘ, ਮੇਰਾ ਉੱਚਾ ਬੁਰਜ। ਆਪਣੀ ਮੁਸੀਬਤ ਵਿੱਚ ਮੈਂ ਆਪਣੇ ਖੁਦਾਵੰਦ ਨੂੰ ਪੁਕਾਰਿਆ ਅਤੇ ਆਪਣੇ ਰੱਬ ਅੱਗੇ ਫਰਿਆਦ ਕੀਤੀ। ਉਹਨੇ ਆਪਣੀ ਹੈਕਲ ਵਿੱਚੋਂ ਮੇਰੀ ਆਵਾਜ਼ ਸੁਣੀ ਅਤੇ ਮੇਰੀ ਫਰਿਆਦ ਜਿਹੜੀ ਉਹਦੇ ਅੱਗੇ ਸੀ ਉਹਦੇ ਕੰਨ ਵਿੱਚ ਅਪੜੀ। ਉਹਨੇ ਮੇਰੇ ਜ਼ੋਰ ਵਾਲੇ ਵੈਰੀ ਅਤੇ ਮੇਰੇ ਨਾਲ ਵੈਰ ਰੱਖਣ ਵਾਲਿਆਂ ਤੋਂ ਮੈਨੂੰ ਛੁਡਾ ਲਿਆ, ਕਿਉਂਕਿ ਉਹ ਮੇਰੇ ਲਈ ਬਹੁਤ ਜ਼ਬਰਦਸਤ ਸੀ। ਖੁਦਾਵੰਦ ਨੇ ਮੇਰੀ ਨੇਕੀ ਦੇ ਮੁਤਾਬਕ ਮੈਨੂੰ ਜਜ਼ਾ ਦਿੱਤੀ ਅਤੇ ਮੇਰੇ ਹੱਥਾਂ ਦੀ ਸਫਾਈ ਦੇ ਮੁਤਾਬਕ ਮੈਨੂੰ ਬਦਲਾ ਦਿੱਤਾ, ਕਿਉਂਕਿ ਮੈਂ ਖੁਦਾਵੰਦ ਦੀਆਂ ਰਾਹਾਂ ਉੱਤੇ ਟੁਰਦਾ ਰਿਹਾ ਅਤੇ ਸ਼ਰਾਰਤ ਕਰਕੇ ਆਪਣੇ ਰੱਬ ਤੋਂ ਵੱਖ ਨਾ ਹੋਇਆ, ਕਿਉਂਕਿ ਤੇਰੇ ਪਾਰੋਂ ਮੈਂ ਫੌਜ ਉੱਤੇ ਧਾਵਾ ਕਰਦਾ ਵਾਂ ਅਤੇ ਆਪਣੇ ਰੱਬ ਦੇ ਪਾਰੋਂ ਕੰਧ ਵੀ ਟੱਪ ਜਾਂਦਾ ਵਾਂ। ਰੱਬ ਹੀ ਮੈਨੂੰ ਕੁਵਤ ਨਾਲ ਕਮਰ ਬਸਤਾ ਕਰਦਾ ਏ ਅਤੇ ਮੇਰੀ ਰਾਹ ਕਾਮਲ ਕਰਦਾ ਏ। ਮੇਰੇ ਮੂੰਹ ਦਾ ਕਲਾਮ ਅਤੇ ਮੇਰੇ ਦਿਲ ਦਾ ਖਿਆਲ ਤੇਰੇ ਨੇੜੇ ਮਕਬੂਲ ਠਹਿਰੇ। ਹੈ ਖੁਦਾਵੰਦ ਹੈ ਮੇਰੀ ਚਟਾਨ ਅਤੇ ਹੈ ਮੇਰੇ ਫਿਦੀਆ ਦੇਣ ਵਾਲੇ। ਦਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਮੇਰੀ ਲੋਹ ਅਤੇ ਮੇਰੀ ਮੁਕਤੀ ਏ, ਮੈਨੂੰ ਕਹਿੰਦਾ ਡਰ। ਖੁਦਾਵੰਦ ਮੇਰੀ ਹਯਾਤੀ ਦਾ ਪੁਸ਼ਤਾ ਏ, ਮੈਨੂੰ ਕਹਿੰਦਾ ਖੌਫ। ਭਾਵੇਂ ਮੇਰੇ ਖਿਲਾਫ਼ ਲਸ਼ਕਰ ਖੈਮਾਜ਼ਾਨ ਹੋਣ, ਮੇਰੇ ਖਿਲਾਫ਼ ਜੰਗ ਲੱਗੇ, ਫਿਰ ਵੀ ਮੈਂ ਖਾਤਰ ਜਮ੍ਹਾਂ ਰੱਖਾਂਗਾ। ਮੈਂ ਰੱਬ ਕੋਲੋਂ ਇੱਕ ਦਰਖਾਸਤ ਕੀਤੀ ਏ, ਮੈਂ ਉਹਦਾ ਹੀ ਤਲਬ ਰਵਾਂਗਾ। ਮੈਂ ਸਾਰੀ ਉਮਰ ਖੁਦਾਵੰਦ ਦੇ ਘਰ ਵਿੱਚ ਰਵਾਂਗਾ ਤਾਂ ਜੋ ਖੁਦਾਵੰਦ ਦੇ ਜਲਾਲ ਨੂੰ ਵੇਖਾਂ ਅਤੇ ਉਹਦੀ ਹੈਕਲ ਵਿੱਚ ਇਸਤਫਸਾਰ ਕਰਿਆ ਕਰਾਂ, ਕਿਉਂਕਿ ਮੁਸੀਬਤ ਦੇ ਦਿਨ ਉਹ ਮੈਨੂੰ ਆਪਣੇ ਸ਼ਾਮੀਆਨੇ ਵਿੱਚ ਲੁਕੋ ਕੇ ਰੱਖੇਗਾ। ਉਹ ਮੈਨੂੰ ਆਪਣੇ ਖੈਮੇ ਦੇ ਪਰਦੇ ਵਿੱਚ ਲੁਕਾ ਲਵੇਗਾ। ਉਹ ਮੈਨੂੰ ਚਟਾਨ ਉੱਤੇ ਚੜ੍ਹਾਏਗਾ। ਖੁਦਾਵੰਦ ਦੀ ਆਸ ਰੱਖ, ਮਜ਼ਬੂਤ ਹੋ ਅਤੇ ਤੇਰਾ ਦਿਲ ਕਵੀ ਹੋਵੇ। ਹਾਂ, ਖੁਦਾਵੰਦ ਦੀ ਹੀ ਆਸ ਰੱਖ। ਗਿਣਤੀ ਅਤੇ ਖੁਦਾਵੰਦ ਨੇ ਮੂਸਾ ਨੂੰ ਆਖਿਆ, ਭਈ ਤੂੰ ਬੰਦਿਆਂ ਨੂੰ ਕੱਲ੍ਹ ਭਈ ਉਸ ਦੇਸ਼ ਦਾ ਜਿਹੜਾ ਮੈਂ ਇਸਰਾਇਲ ਕੌਮ ਨੂੰ ਦੇਣਾ ਵਾਂ ਹਾਲ ਪਤਾ ਕਰਨ। ਅਤੇ ਮੂਸਾ ਨੇ ਉਹਨਾਂ ਨੂੰ ਘੱਲਿਆ ਭਈ ਉਹ ਕੈਨਾਨ ਦੇਸ਼ ਦਾ ਹਾਲ ਪਤਾ ਕਰਨ ਅਤੇ ਉਹਨਾਂ ਨੂੰ ਆਖਿਆ ਭਈ ਤੁਸੀਂ ਉੱਧਰ ਜਨੂਬ ਵੱਲ ਜਾ ਕੇ ਪਹਾੜਾਂ ਵਿੱਚ ਟੁਰ ਜਾਣਾ ਅਤੇ ਵੇਖਣਾ ਭਈ ਉਹ ਦੇਸ਼ ਕੈਸਾ ਏ ਅਤੇ ਉਹ ਲੋਕ ਜਿਹੜੇ ਉੱਥੇ ਵੱਸਦੇ ਨੇ ਕਿਹੋ ਜਿਹੇ ਨੇ, ਤਗੜੇ ਨੇ ਜਾਂ ਮਾੜੇ ਨੇ, ਥੋੜ੍ਹੇ ਨੇ ਜਾਂ ਬਹੁਤੇ ਨੇ। ਅਤੇ 40 ਦਿਨਾਂ ਬਾਅਦ ਉਹ ਉਸ ਦੇਸ਼ ਦਾ ਹਾਲ ਪਤਾ ਕਰਕੇ ਪਰਤੇ ਅਤੇ ਉਹ ਟੁਰੇ ਅਤੇ ਮੂਸਾ ਦੇ ਕੋਲ ਆਏ ਅਤੇ ਮੂਸਾ ਨੂੰ ਆਖਣ ਲੱਗੇ ਭਈ ਜਿਸ ਦੇਸ਼ ਵਿੱਚ ਤੂੰ ਸਾਨੂੰ ਘੱਲਿਆ ਸੀ ਅਸੀਂ ਉੱਥੇ ਗਏ ਸੀ ਅਤੇ ਸੱਚਮੁੱਚ ਉੱਥੇ ਸ਼ਹਿਦ ਅਤੇ ਦੁੱਧ ਵਗਦਾ ਏ ਅਤੇ ਇਹ ਉੱਥੇ ਦਾ ਫਲ ਏ, ਪਰ ਉਹ ਲੋਕ ਜਿਹੜੇ ਉੱਥੇ ਵੱਸਦੇ ਨੇ ਉਹ ਤਗੜੇ ਨੇ ਅਤੇ ਉਹਨਾਂ ਦੇ ਸ਼ਹਿਰ ਵੱਡੇ ਵੱਡੇ ਅਤੇ ਫਸੀਲਦਾਰ ਨੇ। ਅਤੇ ਅਸੀਂ ਬਣੀ ਅਨਾਕ ਨੂੰ ਵੀ ਉੱਥੇ ਵੇਖਿਆ ਅਤੇ ਉਹਨਾਂ ਬੰਦਿਆਂ ਨੇ ਇਸਰਾਈਲੀ ਕੌਮ ਨੂੰ ਜਿਹਨੂੰ ਵੇਖਣ ਉਹ ਉੱਥੇ ਗਏ ਸੀ ਭੈੜੀ ਖ਼ਬਰ ਦਿੱਤੀ ਅਤੇ ਆਖਿਆ ਭਈ ਉਹ ਦੇਸ਼ ਜਿਹਦਾ ਹਾਲ ਪਤਾ ਕਰਨ ਲਈ ਅਸੀਂ ਉਹਦੇ ਵਿੱਚੋਂ ਲੰਘੇ ਸੀ ਇੱਕ ਅਜਿਹਾ ਦੇਸ਼ ਏ ਜਿਹੜਾ ਆਪਣੇ ਰਹਿਣ ਵਾਲਿਆਂ ਨੂੰ ਖਾ ਜਾਂਦਾ ਏ ਅਤੇ ਅਸੀਂ ਜਿੰਨੇ ਬੰਦੇ ਉੱਥੇ ਵੇਖੇ ਉਹ ਵੱਡੇ ਕੱਦ ਵਾਲੇ ਸੀ ਅਤੇ ਅਸੀਂ ਬਣੀ ਅਨਾਕ ਨੂੰ ਵੀ ਵੇਖਿਆ ਜਿਹੜੇ ਜੱਬਾਰ ਨੇ ਅਤੇ ਜੱਬਾਰਾਂ ਦੀ ਪੀੜ੍ਹੀ ਵਿੱਚੋਂ ਨੇ ਅਤੇ ਅਸੀਂ ਆਪਣੀ ਨਜ਼ਰ ਵਿੱਚ ਹੀ ਇੰਝ ਸੀ ਜਿਵੇਂ ਟਿੱਡੇ ਹੁੰਦੇ ਨੇ ਅਤੇ ਇੰਝ ਹੀ ਉਹਨਾਂ ਦੀ ਨਜ਼ਰ ਵਿੱਚ ਵੀ ਸੀ। ਗਿਣਤੀ ਅਤੇ ਨੂਨ ਦਾ ਪੁੱਤਰ ਯਸ਼ਵਾ ਅਤੇ ਯੁਫਨਾ ਦਾ ਪੁੱਤਰ ਕਾਲਬ ਜਿਹੜੇ ਉਸ ਦੇਸ਼ ਦਾ ਹਾਲ ਪਤਾ ਕਰਨ ਵਾਲਿਆਂ ਵਿੱਚੋਂ ਸੀ ਆਪਣੇ ਆਪਣੇ ਕੱਪੜੇ ਫਾੜ ਕੇ ਬਣੀ ਇਸਰਾਇਲ ਦੀ ਸਾਰੀ ਜਮਾਤ ਨੂੰ ਆਖਣ ਲੱਗੇ ਵੀ ਉਹ ਦੇਸ਼ ਜਿਹਦਾ ਹਾਲ ਪਤਾ ਕਰਨ ਨੂੰ ਅਸੀਂ ਉਹਦੇ ਵਿੱਚੋਂ ਲੰਘੇ ਬਹੁਤ ਚੰਗਾ ਦੇਸ਼ ਹੈ, ਜੇ ਰੱਬ ਸਾਥੋਂ ਰਾਜ਼ੀ ਰਹੇ ਤਾਂ ਉਹ ਸਾਨੂੰ ਉਸ ਦੇਸ਼ ਵਿੱਚ ਅਪਣਾਏਗਾ ਅਤੇ ਉਹੀ ਦੇਸ਼ ਜਿਹਦੇ ਵਿੱਚ ਸ਼ਹਿਦ ਅਤੇ ਦੁੱਧ ਵਗਦਾ ਹੈ ਸਾਨੂੰ ਦੇਵੇਗਾ। ਬਸ ਇਹ ਹੋਵੇ ਵੀ ਤੁਸੀਂ ਖੁਦਾਵਨ ਤੋਂ ਬਗਾਵਤ ਨਾ ਕਰੋ ਅਤੇ ਨਾ ਉਸ ਦੇਸ਼ ਦੇ ਲੋਕਾਂ ਤੋਂ ਡਰੋ, ਉਹ ਤਾਂ ਸਾਡੀ ਖੁਰਾਕ ਨੇ, ਉਹਨਾਂ ਦੀ ਪਨਾਹ ਉਹਨਾਂ ਦੇ ਸਿਰੋਂ ਜਾਂਦੀ ਰਹੀ ਹੈ ਅਤੇ ਸਾਡੇ ਨਾਲ ਰੱਬ ਹੈ, ਇਸ ਲਈ ਉਹਨਾਂ ਤੋਂ ਨਾ ਡਰੋ। ਅਤੇ ਖੁਦਾਵੰਦ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ, ਮੈਂ ਕਦੋਂ ਤੀਕਰ ਇਸ ਖਬੀਸ ਗਰੋਹ ਨੂੰ ਜਿਹੜਾ ਮੇਰੀ ਸ਼ਿਕਾਇਤ ਕਰਦਾ ਹੈ ਬਰਦਾਸ਼ਤ ਕਰਾਂ? ਬਨੀ ਇਸਰਾਇਲ ਜਿਹੜੇ ਮੇਰੇ ਖਿਲਾਫ਼ ਸ਼ਿਕਾਇਤਾਂ ਕਰਦੇ ਰਹਿੰਦੇ ਨੇ, ਮੈਂ ਉਹਨਾਂ ਦੀਆਂ ਸਾਰੀਆਂ ਸ਼ਿਕਾਇਤਾਂ ਸੁਣੀਆਂ ਨੇ, ਉਹਨਾਂ ਵਿੱਚੋਂ ਕੋਈ ਉਸ ਦੇਸ਼ ਵਿੱਚ ਜਿਹਦੇ ਬਾਰੇ ਮੈਂ ਕਸਮ ਖਾਧੀ ਸੀ ਵੀ ਤੁਹਾਨੂੰ ਉੱਥੇ ਵਸਾਵਾਂਗਾ, ਜਾ ਨਾ ਸਕੇਗਾ ਸਿਵਾਏ ਯੁਫਰਾ ਦੇ ਪੁੱਤਰ ਕਾਲਬ ਅਤੇ ਨੂਨ ਦੇ ਪੁੱਤਰ ਯਸ਼ਵਾ ਤੋਂ। ਅਤੇ ਮੂਸਾ ਨੇ ਜਾ ਕੇ ਇਹ ਸਾਰੀਆਂ ਗੱਲਾਂ ਸਾਰੇ ਇਸਰਾਇਲੀਆਂ ਨੂੰ ਸੁਣਾਈਆਂ ਅਤੇ ਉਹਨਾਂ ਨੂੰ ਆਖਿਆ, ਭਈ ਮੈਂ ਅੱਜ ਦੇ ਦਿਨ 120 ਵਰ੍ਹਿਆਂ ਦਾ ਵਾਂ, ਮੈਂ ਟੁਰ ਫਿਰ ਨਹੀਂ ਸਕਦਾ ਅਤੇ ਖੁਦਾਵੰਦ ਨੇ ਮੈਨੂੰ ਆਖਿਆ ਹੈ ਵੀ ਤੂੰ ਉਸ ਜਰਦਨ ਦੇ ਪਾਰ ਨਹੀਂ ਜਾਵੇਂਗਾ, ਇਸ ਲਈ ਖੁਦਾਵੰਦ ਤੇਰਾ ਰੱਬ ਵੀ ਤੇਰੇ ਅੱਗੇ ਅੱਗੇ ਪਾਰ ਜਾਵੇਗਾ, ਅਤੇ ਜਿਵੇਂ ਖੁਦਾਵੰਦ ਨੇ ਆਖਿਆ ਹੈ ਵੀ ਯਸ਼ੂਆ ਤੇਰੇ ਅੱਗੇ ਅੱਗੇ ਪਾਰ ਜਾਵੇਗਾ। ਤੂੰ ਮਜ਼ਬੂਤ ਹੋ ਜਾ ਅਤੇ ਹੌਸਲਾ ਕਰ, ਡਰ ਨਾ ਅਤੇ ਨਾ ਉਹਨਾਂ ਦਾ ਖੌਫ ਖਾ, ਕਿਉਂ ਜੇ ਖੁਦਾਵੰਦ ਤੇਰਾ ਰੱਬ ਆਪ ਹੀ ਤੇਰੇ ਨਾਲ ਜਾਂਦਾ ਹੈ, ਉਹ ਤੈਥੋਂ ਦਸਤਬਰਦਾਰ ਨਹੀਂ ਹੋਵੇਗਾ ਅਤੇ ਨਾ ਤੈਨੂੰ ਛੱਡੇਗਾ। ਫਿਰ ਮੂਸਾ ਨੇ ਯਸ਼ੂਆ ਨੂੰ ਬੁਲਾ ਕੇ ਸਾਰੇ ਇਸਰਾਇਲੀਆਂ ਦੇ ਸਾਹਮਣੇ ਉਹਨੂੰ ਆਖਿਆ ਵੀ ਤੂੰ ਮਜ਼ਬੂਤ ਹੋ ਜਾ ਅਤੇ ਹੌਸਲਾ ਕਰ, ਕਿਉਂ ਜੇ ਤੂੰ ਇਸ ਕੌਮ ਦੇ ਨਾਲ ਉਸ ਦੇਸ਼ ਵਿੱਚ ਜਾਵੇਂਗਾ ਜਿਹਨੂੰ ਖੁਦਾਵੰਦ ਨੇ ਉਹਨਾਂ ਦੇ ਪਿਓ ਦਾਦੇ ਨਾਲ ਕਸਮ ਖਾ ਕੇ ਦੇਣ ਦਾ ਆਖਿਆ ਸੀ, ਅਤੇ ਤੂੰ ਉਹਨਾਂ ਨੂੰ ਉਹਦਾ ਵਾਰਸ ਬਣਾਵੇਂਗਾ ਅਤੇ ਖੁਦਾਵੰਦ ਹੀ ਤੇਰੇ ਅੱਗੇ ਅੱਗੇ ਚੱਲੇਗਾ, ਉਹ ਤੇਰੇ ਨਾਲ ਰਹੇਗਾ, ਉਹ ਤੈਥੋਂ ਦਸਤਬਰਦਾਰ ਨਾ ਹੋਵੇਗਾ ਅਤੇ ਨਾ ਤੈਨੂੰ ਛੱਡੇਗਾ, ਇਸ ਲਈ ਤੂੰ ਖੌਫ ਨਾ ਕਰ ਅਤੇ ਬੇਦਿਲ ਨਾ ਹੋ। ਯਸ਼ਵਾ ਅਤੇ ਖੁਦਾਵੰਦ ਨੇ ਯਸ਼ਵਾ ਨੂੰ ਆਖਿਆ, ਅੱਜ ਦੇ ਦਿਨ ਤੋਂ ਮੈਂ ਤੈਨੂੰ ਸਾਰੇ ਇਸਰਾਇਲੀਆਂ ਦੇ ਸਾਹਮਣੇ ਸਰਫਰਾਜ਼ ਕਰਨਾ ਸ਼ੁਰੂ ਕਰਾਂਗਾ ਤਾਂ ਜੋ ਉਹ ਜਾਣ ਲੈਣ ਵੀ ਜਿਵੇਂ ਮੈਂ ਮੂਸਾ ਦੇ ਨਾਲ ਰਿਹਾ ਉਂਝ ਹੀ ਤੇਰੇ ਨਾਲ ਰਵਾਂਗਾ। ਯਸਾਇਆ ਕੀ ਤੂੰ ਨਹੀਂ ਜਾਣਦਾ, ਕੀ ਤੂੰ ਨਹੀਂ ਸੁਣਿਆ ਭਈ ਖੁਦਾਵੰਦ ਖੁਦਾਏ ਅਬਦੀ ਅਤੇ ਸਾਰੀ ਧਰਤੀ ਦਾ ਖਾਲਕ ਤੱਕਦਾ ਨਹੀਂ ਅਤੇ ਮੰਨਦਾ ਨਹੀਂ ਹੁੰਦਾ, ਉਹਦੀ ਹਿਕਮਤ ਸਮਝ ਤੋਂ ਬਾਹਰ ਹੈ, ਉਹ ਥੱਕੇ ਹੋਏ ਨੂੰ ਜ਼ੋਰ ਬਖਸ਼ਦਾ ਹੈ ਅਤੇ ਮਾੜੇ ਦੀ ਤਾਕਤ ਨੂੰ ਬਹੁਤਾ ਕਰਦਾ ਹੈ, ਨੌਜਵਾਨ ਵੀ ਥੱਕ ਜਾਣਗੇ ਅਤੇ ਮੰਦਾ ਹੋਣਗੇ ਅਤੇ ਸੂਰਮਾ ਬਿਲਕੁਲ ਡਿੱਗ ਪੈਣਗੇ, ਪਰ ਖੁਦਾਵੰਦ ਦੀ ਉਡੀਕ ਕਰਨ ਵਾਲੇ ਨਵੇਂ ਸਿਰੇ ਤੋਂ ਜ਼ੋਰ ਹਾਸਲ ਕਰਨਗੇ, ਉਹ ਅਕਾਬਾਂ ਵਾਂਗਰ ਵਾਲਾਂ ਅਤੇ ਪਰਾਂ ਨਾਲ ਉੱਡਣਗੇ ਅਤੇ ਦੌੜਨਗੇ ਅਤੇ ਨਾ ਥੱਕਣਗੇ, ਉਹ ਚੱਲਣਗੇ ਅਤੇ ਮੰਦਾ ਨਾ ਹੋਣਗੇ। ਪਤਰਸ ਇਸ ਲਈ ਰੱਬ ਦੇ ਭਾਰੇ ਹੱਥ ਹੇਠਾਂ ਫਰੋਤਨੀ ਨਾਲ ਰਵੋ ਤਾਂ ਜੋ ਉਹ ਤੁਹਾਨੂੰ ਵੇਲੇ ਸਿਰ ਉੱਚਾ ਕਰੇ ਅਤੇ ਆਪਣੀ ਸਾਰੀ ਫਿਕਰ ਉਹਦੇ ਉੱਤੇ ਹੀ ਸੁੱਟ ਦਿਓ, ਕਿਉਂ ਜੇ ਉਹਨੂੰ ਤੁਹਾਡਾ ਖਿਆਲ ਹੈ, ਤੁਸੀਂ ਹੁਸ਼ਿਆਰ ਅਤੇ ਜਾਗਦੇ ਰਹੋ, ਤੁਹਾਡਾ ਵੈਰੀ ਅਬਲੀਸ ਗੱਜਣ ਵਾਲੇ ਸ਼ੇਰ ਬੱਬਰ ਵਾਂਗਰ ਲੱਭਦਾ ਫਿਰਦਾ ਹੈ ਵੀ ਕਿਹਨੂੰ ਫਾੜ ਕੇ ਖਾਵੇ, ਇਮਾਨ ਵਿੱਚ ਮਜ਼ਬੂਤ ਰਹੋ, ਹੁਣ ਰੱਬ ਜਿਹੜਾ ਹਰ ਤਰ੍ਹਾਂ ਦੇ ਫਜ਼ਲ ਦਾ ਚਸ਼ਮਾ ਹੈ, ਜਿਹਨੇ ਤੁਹਾਨੂੰ ਮਸੀਹ ਵਿੱਚ ਆਪਣੇ ਅਬਦੀ ਜਲਾਲ ਲਈ ਬੁਲਾਇਆ, ਤੁਹਾਡੇ ਥੋੜ੍ਹੇ ਚਿਰ ਤਿਕਰ ਦੁੱਖ ਸਹਿਣ ਦੇ ਬਾਅਦੋਂ ਆਪ ਹੀ ਤੁਹਾਨੂੰ ਕਾਮਲ ਅਤੇ ਕਾਇਮ ਅਤੇ ਮਜ਼ਬੂਤ ਕਰੇਗਾ। ਯਸਾਇਆ ਕਿਉਂ ਜੇ ਰੱਬ ਯਹੋਵਾ ਇਸਰਾਇਲ ਦਾ ਕਦੂਸ ਇੰਜ ਆਖਦਾ ਹੈ ਭਈ ਪਰਤ ਕੇ ਆਉਣ ਅਤੇ ਚੁੱਪ ਰਹਿਣ ਵਿੱਚ ਤੁਹਾਡੀ ਸਲਾਮਤੀ ਹੈ, ਚੁੱਪ ਅਤੇ ਤਵੱਕਲ ਵਿੱਚ ਤੁਹਾਡੀ ਕੁਵਤ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਰੱਬ ਇਕੱਲਾ ਹੀ ਇਨਸਾਨ ਦੀ ਹਯਾਤੀ ਹੈ, ਰੱਬ ਤੋਂ ਵੱਖ ਕੋਈ ਤਾਕਤ ਨਹੀਂ ਹੈ, ਫਰਜ਼ੀ ਕਾਨੂੰਨ ਜਿਨ੍ਹਾਂ ਦਾ ਨਤੀਜਾ ਮਾਯੂਸੀ ਅਤੇ ਬਿਮਾਰੀ ਨਿਕਲਦਾ ਹੈ ਉਹਦੇ ਕਾਨੂੰਨ ਨਹੀਂ, ਕਿਉਂ ਜੇ ਸੱਚਾਈ ਦਾ ਇਕੱਲਾ ਜਾਇਜ਼ ਅਤੇ ਮੁਮਕਿਨ ਅਮਲ ਹਮਾਂਗੀ ਦੀ ਪੈਦਾਵਾਰ ਹੈ, ਫਿਤਰਤ ਦੇ ਕਾਨੂੰਨ ਰੂਹ ਦੇ ਕਾਨੂੰਨ ਨੇ, ਇਲਾਹੀ ਸਿਆਣ ਜਾਇਜ਼ ਤੌਰ 'ਤੇ ਇਨਸਾਨ ਦੀ ਪੂਰੀ ਫਰਮਾਬਰਦਾਰੀ, ਪਿਆਰ ਅਤੇ ਤਾਕਤ ਦੀ ਮੰਗ ਕਰਦੀ ਏ। ਇਹਦੇ ਤੋਂ ਘੱਟ ਵਫ਼ਾਦਾਰੀ ਲਈ ਕੋਈ ਤਹਫ਼ਜ਼ ਨਹੀਂ ਰੱਖੇ ਜਾਂਦੇ। ਸੱਚਾਈ ਦੀ ਤਾਬੇਦਾਰੀ ਇਨਸਾਨ ਨੂੰ ਤਾਕਤ ਅਤੇ ਕੁਵਤ ਅਤਾ ਕਰਦੀ ਏ। ਗਲਤੀ ਨੂੰ ਹਵਾਲਗੀ ਤਾਕਤ ਦਾ ਘਾਟਾ ਪੈਣ ਨੂੰ ਵਧਾ ਦਿੰਦੀ ਏ। ਅਸੀਂ ਫਾਨੇ ਅਕੀਦੇ ਦੀਆਂ ਖਾਈਆਂ ਵਿੱਚ ਗੋਤਾ ਖਾਣ ਨਾਲ ਰੱਬ ਦੀ ਤਖਲੀਕ ਦੇ ਮਿਆਰ ਅਤੇ ਫਿਤਰਤ ਨੂੰ ਨਹੀਂ ਨਾਪ ਸਕਦੇ। ਸਾਨੂੰ ਮਾਦੇ ਵਿੱਚ ਸੱਚਾਈ ਅਤੇ ਹਯਾਤੀ ਨੂੰ ਲੱਭਣ ਲਈ ਸਾਡੇ ਕਮਜ਼ੋਰ ਇਸਤਰਾਬ ਨੂੰ ਪਲਟਣਾ ਚਾਹੀਦਾ ਹੈ ਅਤੇ ਮਾਦੀ ਹਵਾਸ ਦੀ ਸ਼ਹਾਦਤ ਤੋਂ ਉੱਚਾ ਫਾਨੀ ਖਿਆਲ ਤੋਂ ਰੱਬ ਦੇ ਲਾਫਾਨੀ ਖਿਆਲ ਤਿਕਰ ਉੱਚਾ ਉੱਠਣਾ ਚਾਹੀਦਾ ਹੈ। ਇਹ ਵਾਜ਼ਿਆਤਰ ਅਤੇ ਉੱਚੇ ਖਿਆਲ ਰੱਬ ਦੇ ਬੰਦੇ ਨੂੰ ਆਪਣੀ ਹਸਤੀ ਦੇ ਅਹਾਤੇ ਅਤੇ ਮੁਕੰਮਲ ਮਰਕਜ਼ ਤਿਕਰ ਅਪਣਾ ਲਈ ਹੌਸਲਾ ਅਫਜ਼ਾਈ ਦਿੰਦੇ ਨੇ। ਇਖਲਾਕੀ ਅਤੇ ਰੂਹਾਨੀ ਸ਼ਾਇਦ ਰੂਹ ਨਾਲ ਤਾਲੁਕ ਰੱਖਦੇ ਨੇ, ਜਿਹੜਾ ਹਵਾ ਨੂੰ ਮੁੱਠੀ ਵਿੱਚ ਇਕੱਠਾ ਕਰ ਲੈਂਦਾ ਹੈ, ਅਤੇ ਇਹ ਤਾਲੀਮ ਸਾਇੰਸ ਅਤੇ ਹਮਾਹਗੀ ਦੇ ਨਾਲ ਇੱਕ ਹੁੰਦੀ ਹੈ। ਸਾਇੰਸ ਵਿੱਚ ਰੱਬ ਦੇ ਖਿਲਾਫ਼ ਤੁਸੀਂ ਕੋਈ ਤਾਕਤ ਨਹੀਂ ਰੱਖ ਸਕਦੇ ਅਤੇ ਜਿਸਮਾਨੀ ਅਹਿਸਾਸਾਂ ਨੂੰ ਉਹਨਾਂ ਦੀ ਝੂਠੀ ਗਵਾਹੀ ਤੋਂ ਪਿੱਛਾ ਹਟਣਾ ਪੈਂਦਾ ਹੈ। ਚੰਗਿਆਈ ਲਈ ਤੁਹਾਡੀ ਪਹੁੰਚ ਦਾ ਇਨਹਿਸਾਰ ਇਸ ਵਜ਼ਨ ਉੱਤੇ ਹੈ ਜਿਹੜਾ ਤੁਸੀਂ ਠੀਕ ਸਕੇਲ ਉੱਤੇ ਪਾਉਂਦੇ ਹੋ। ਜਿਹੜੀ ਨੇਕੀ ਤੁਸੀਂ ਕਰਦੇ ਹੋ ਅਤੇ ਜ਼ਾਹਰੀ ਜਿਸਮ ਤੁਹਾਨੂੰ ਬਸ ਹਾਸਲ ਹੋਣ ਦੇ ਕਾਬਲ ਤਾਕਤ ਦਿੰਦਾ ਹੈ। ਬਰਿਆਈ ਕੋਈ ਤਾਕਤ ਨਹੀਂ ਹੈ, ਇਹ ਤਾਕਤ ਦਾ ਮਜ਼ਾਕ ਹੈ ਜਿਹੜਾ ਛੇਤੀ ਨਾਲ ਹੀ ਆਪਣੀ ਕਮਜ਼ੋਰੀ ਨੂੰ ਧੋਖਾ ਦਿੰਦਾ ਹੈ ਅਤੇ ਫਿਰ ਕਦੀ ਨਾ ਉੱਠਣ ਲਈ ਹੇਠਾਂ ਡਿੱਗ ਜਾਂਦਾ ਹੈ। ਅਲਾਹੀ ਮਾਬਾਦੁਲ ਤਬੀਅਤ ਦੇ ਫਹਿਮ ਵਿੱਚ ਅਸੀਂ ਆਪਣੇ ਮਾਲਕ ਦੇ ਨਮੂਨੇ ਮਗਰ ਤੁਰਦਿਆਂ ਹੋਏ ਪਿਆਰ ਅਤੇ ਸੱਚਾਈ ਦੇ ਪੈਰਾਂ ਉੱਤੇ ਤੁਰਦੇ ਹਾਂ। ਮਸੀਹਤ ਅਸਲੀ ਸ਼ਫਾ ਦੀ ਨਿਉਂ ਹੈ। ਬੇਗਰਜ਼ ਪਿਆਰ ਦੇ ਮਾਮਲੇ ਵਿੱਚ ਇਨਸਾਨ ਦੀ ਸੋਚ ਜੋ ਕੁਝ ਵੀ ਅਪਣਾਉਂਦੀ ਹੈ ਉਹ ਅਲਾਹੀ ਕੁਵਤ ਨੂੰ ਸਿੱਧਾ ਹਾਸਲ ਕਰ ਲੈਂਦੀ ਹੈ। ਮੇਰੇ ਉੱਤੇ ਇਹ ਜ਼ਾਹਰ ਕੀਤਾ ਗਿਆ ਹੈ ਭਈ ਹਯਾਤੀ ਰੱਬ ਹੈ ਅਤੇ ਇਹ ਭਈ ਕਾਦਰ ਮੁਤਲਿਕ ਰੂਹ ਦੀ ਕੁਵਤ ਆਪਣੀ ਤਾਕਤ ਮਾਦੇ ਜਾਂ ਇਨਸਾਨੀ ਮਰਜ਼ੀ ਦੇ ਨਾਲ ਨਹੀਂ ਵੰਡਦੀ। ਸੱਚਾਈ ਲਈ ਕੋਸ਼ਿਸ਼ ਕਰਨਾ ਕਿਸੇ ਬੰਦੇ ਨੂੰ ਮਜ਼ਬੂਤ ਬਣਾਉਂਦਾ ਹੈ, ਨਾ ਕਿ ਮਾੜਾ। ਆਰਾਮ ਦਿੰਦਾ ਹੈ, ਨਾ ਕਿ ਥਕਾਵਟ। ਅਸਲੀਅਤ ਵਿੱਚ ਜਿੰਨੀ ਬਹੁਤੀ ਕੁਰਬਤ ਦੇ ਨਾਲ ਗਲਤੀ ਸੱਚਾਈ ਦੀ ਨਕਲ ਕਰਦੀ ਹੈ ਅਤੇ ਨਾਮ ਨਿਹਾਦ ਮਾਦਾ ਇਹਦੇ ਜੌਹਰ ਫਾਨੀ ਸਿਆਣ ਨਾਲ ਬਹੁਤ ਮੁਸ਼ਾਬਤ ਰੱਖਦਾ ਹੈ, ਉਨੀ ਹੀ ਕਮਜ਼ੋਰ ਗਲਤੀ ਇੱਕ ਅਕੀਦੇ ਦੇ ਤੌਰ 'ਤੇ ਸਾਹਮਣੇ ਆਉਂਦੀ ਹੈ। ਵਸੀ ਅਸਲੀਅਤਾਂ ਆਪਣੇ ਆਪ ਦੇ ਖਿਲਾਫ਼ ਵੱਡੀਆਂ ਗਲਤੀਆਂ ਤਰਤੀਬ ਦਿੰਦੀਆਂ ਨੇ, ਕਿਉਂ ਜੇ ਉਹ ਖੁਫੀਆ ਤੌਰ 'ਤੇ ਗਲਤੀ ਨੂੰ ਲਿਆਉਂਦੀਆਂ ਨੇ। ਸੱਚ ਬੋਲਣ ਲਈ ਹਿੰਮਤ ਦੀ ਲੋੜ ਹੁੰਦੀ ਹੈ, ਕਿਉਂ ਜੇ ਸੱਚਾਈ ਜਿੰਨੀ ਬਹੁਤੀ ਆਪਣੀ ਆਵਾਜ਼ ਉੱਚੀ ਕਰਦੀ ਹੈ ਗਲਤੀ ਦੀ ਚੀਖ ਓਨੀ ਹੀ ਉੱਚੀ ਹੋਵੇਗੀ। ਜਦ ਤਿਕਰ ਪਈ ਫਰਾਮੋਸ਼ੀ ਵਿੱਚ ਇਹਦੀ ਗੈਰ ਵਾਜ਼ਿਆ ਆਵਾਜ਼ ਨੂੰ ਹਮੇਸ਼ਾ ਲਈ ਖਾਮੋਸ਼ ਨਾ ਕਰ ਦਿੱਤਾ ਜਾਵੇ। ਇਖਲਾਕੀ ਹੌਸਲਾ ਯਹੂਦਾ ਦੇ ਕਬੀਲੇ ਦਾ ਬੱਬਰ, ਜ਼ੇਨੀ ਬਾਦਸ਼ਾਹ ਦਾ ਬਾਦਸ਼ਾਹ। ਇਹ ਜੰਗਲ ਵਿੱਚ ਆਜ਼ਾਦ ਅਤੇ ਬਗੈਰ ਡਰ ਦੇ ਘੁੰਮਦਾ ਹੈ। ਖੁੱਲ੍ਹੇ ਮੈਦਾਨਾਂ ਵਿੱਚ ਇਹ ਚੁੱਪ ਕਰਕੇ ਬੈਠਿਆ ਰਹਿੰਦਾ ਹੈ ਜਾਂ ਹਰੀਆਂ ਚਰਾਗਾਵਾਂ ਵਿੱਚ ਪਾਣੀ ਦੇ ਚਸ਼ਮਿਆਂ ਦੇ ਕੋਲ ਆਰਾਮ ਕਰਦਾ ਹੈ। ਅਲਾਹੀ ਫਰਾਸਤ ਤੋਂ ਇਨਸਾਨੀ ਤਸ਼ਬੀਹੀ ਤਰਸੀਲ ਵਿੱਚ ਜਾਨਫਸ਼ਾਨੀ, ਚਲਾਕੀ ਅਤੇ ਸਾਬਤ ਕਦਮੀ ਹਜ਼ਾਰਾਂ ਪਹਾੜਾਂ ਦੇ ਚੁਪਾਇਆਂ ਵਾਂਗਰ ਸਮਝੇ ਜਾਂਦੇ ਨੇ। ਉਹ ਪੱਕਾ ਹਾਲ ਹੋਣ ਵਾਲਾ ਸਮਾਨ ਲੈਂਦੇ ਨੇ ਅਤੇ ਵੱਡੇ ਮਕਸਦਾਂ ਲਈ ਰਫ਼ਤਾਰ ਵਧਾਉਂਦੇ ਨੇ। ਮੁਆਸ਼ਰੇ ਵਿੱਚ ਜਾਨਵਰਾਂ ਵਾਲੀ ਹੌਸਲਾ ਅਫਜ਼ਾਈ ਬਹੁਤ ਹੈ ਅਤੇ ਇਖਲਾਕੀ ਹੌਸਲਾ ਅਫਜ਼ਾਈ ਨਹੀਂ ਹੈ। ਮਸੀਹੀਆਂ ਨੂੰ ਘਰ ਵਿੱਚ ਅਤੇ ਬਾਹਰ ਗਲਤ ਸ਼ੈ ਦੇ ਖਿਲਾਫ਼ ਹੱਥ ਚੁੱਕਣੇ ਚਾਹੀਦੇ ਨੇ। ਉਹਨਾਂ ਨੂੰ ਆਪਣੇ ਅਤੇ ਦੂਜਿਆਂ ਦੇ ਪਾਪਾਂ ਦੇ ਖਿਲਾਫ਼ ਮਹਾਜ਼ ਖੋਲ੍ਹਣਾ ਚਾਹੀਦਾ ਹੈ ਅਤੇ ਆਪਣਾ ਮਕਸਦ ਹਾਸਲ ਹੋਣ ਤੀਕਰ ਇਹ ਜੰਗ ਜਾਰੀ ਰੱਖਣੀ ਚਾਹੀਦੀ ਹੈ। ਜੇ ਉਹ ਇਮਾਨ ਰੱਖਦੇ ਨੇ ਤਾਂ ਉਹਨਾਂ ਨੂੰ ਖੁਸ਼ੀ ਦਾ ਤਾਜ ਮਿਲੇਗਾ। ਬਿਮਾਰ ਨੂੰ ਇਹ ਕਦੀ ਨਾ ਦੱਸੋ ਭਈ ਉਹਨਾਂ ਵਿੱਚ ਤਾਕਤ ਤੋਂ ਬਹੁਤਾ ਹੌਸਲਾ ਹੈ। ਇਹਦੀ ਬਜਾਏ ਉਹਨਾਂ ਨੂੰ ਦੱਸੋ ਭਈ ਉਹਨਾਂ ਦੀ ਤਾਕਤ ਉਹਨਾਂ ਦੇ ਹੌਸਲੇ ਦੇ ਹਿਸਾਬ ਨਾਲ ਹੈ। ਜੇ ਤੁਸੀਂ ਬਿਮਾਰ ਨੂੰ ਇਸ ਵੱਡੀ ਸਿਆਹਤ ਦਾ ਅਹਿਸਾਸ ਦਿਵਾਉਂਦੇ ਹੋ ਤਾਂ ਬਹੁਤੀ ਮੁਸ਼ੱਕਤ ਦੀ ਜਾਂ ਜੋਸ਼ ਵਾਲੀਆਂ ਹਾਲਤਾਂ ਵੱਲੋਂ ਕੋਈ ਰੱਦੇਮਲ ਨਹੀਂ ਆਵੇਗਾ। ਖੁਦ ਦੀ ਮਲਾਮਤ ਅਤੇ ਜੁਰਮ ਦੇ ਅਹਿਸਾਸ ਦੀ ਜ਼ਿਹਨੀ ਹਾਲਤ ਜਾਂ ਸੱਚਾਈ ਉੱਤੇ ਇੱਕ ਡਾਵਾਂਡੋਲ ਅਤੇ ਸ਼ੱਕੀ ਕਿਸਮ ਦਾ ਭਰੋਸਾ ਬਿਮਾਰ ਦੀ ਸ਼ਿਫਾ ਲਈ ਗੈਰ ਮੁਨਾਸਿਬ ਹਾਲਤਾਂ ਨੇ। ਅਜਿਹੀਆਂ ਜ਼ਿਹਨੀ ਹਾਲਤਾਂ ਸਿਹਤ ਦੀ ਬਜਾਏ ਕਮਜ਼ੋਰੀ ਵੱਲ ਇਸ਼ਾਰਾ ਕਰਦੀਆਂ ਨੇ। ਗਲਤੀ ਦੀਆਂ ਛੱਲਾਂ ਉੱਤੇ ਤੁਰਨ ਅਤੇ ਇਜ਼ਹਾਰ ਦੇ ਰਾਹੀਂ ਆਪਣੇ ਦਾਅਵਿਆਂ ਦੀ ਹਮਾਇਤ ਕਰਨ ਲਈ ਤੁਹਾਨੂੰ ਸਿਆਣ ਦੀ ਹੋਰ ਤਾਕਤ ਨੂੰ ਵਰਤਣਾ ਚਾਹੀਦਾ ਹੈ। ਜੇ ਤੁਸੀਂ ਆਪਣੇ ਆਪ ਨੂੰ ਬਿਮਾਰੀ ਜਾਂ ਪਾਪ ਦੇ ਡਰ ਅਤੇ ਅਕੀਦੇ ਵਿੱਚ ਗਵਾ ਬੈਠੇ ਹੋ ਅਤੇ ਜੇ ਤੁਸੀਂ ਇਲਾਜ ਜਾਣਦਿਆਂ ਹੋਏ ਆਪਣੇ ਆਪ ਵੱਲੋਂ ਸਿਆਣ ਦੀਆਂ ਤਵਾਨਾਈਆਂ ਨੂੰ ਵਰਤਣ ਵਿੱਚ ਨਾਕਾਮ ਹੋ ਗਏ ਹੋ ਅਤੇ ਤੁਸੀਂ ਦੂਜਿਆਂ ਦੀ ਮਦਦ ਲਈ ਬਹੁਤ ਘੱਟ ਜਾਂ ਕਿਸੇ ਵੀ ਤਾਕਤ ਦੀ ਮਸ਼ਕ ਨਹੀਂ ਕਰ ਸਕਦੇ, ਆਪਣੀ ਅੱਖ ਵਿੱਚੋਂ ਤੇ ਸ਼ਤੀਰ ਕੱਢ, ਫਿਰ ਹੀ ਆਪਣੇ ਭਰਾ ਦੀ ਅੱਖ ਵਿੱਚੋਂ ਤਿਨਕੇ ਨੂੰ ਚੰਗੀ ਤਰ੍ਹਾਂ ਵੇਖ ਕੇ ਕੱਢ ਸਕੇਗਾ। ਜਦੋਂ ਸਾਨੂੰ ਇਹ ਅਹਿਸਾਸ ਹੁੰਦਾ ਹੈ ਵੀ ਫਾਨੀ ਸਿਆਣ ਹਮੇਸ਼ਾ ਚੌਕਸ ਹੈ ਅਤੇ ਇਹ ਰੂਹਾਨੀ ਤਾਕਤਾਂ ਫਿੱਕੀਆਂ ਨਹੀਂ ਹੋ ਸਕਦੀਆਂ ਅਤੇ ਨਾ ਦਾ ਹੀ ਮਾਦੀ ਕਾਨੂੰਨ ਖੁਦਾ ਦੀਆਂ ਦਿੱਤੀਆਂ ਹੋਈਆਂ ਤਾਕਤਾਂ ਅਤੇ ਵਸੀਲਿਆਂ ਵਿੱਚ ਲੱਤ ਅੜਾ ਸਕਦਾ ਹੈ, ਅਸੀਂ ਸੱਚਾਈ ਵਿੱਚ ਆਰਾਮ ਕਰਨ ਦੇ ਕਾਬਲ ਹਾਂ ਫਾਨੀਅਤ ਦੇ ਖਿਲਾਫ ਲਾਫਾਨੀਅਤ ਦੀ ਜ਼ਮਾਨਤ ਉੱਤੇ ਤਾਜ਼ਾ ਦਮ ਹੁੰਦਿਆਂ ਹੋਏ। ਜਿਹੜਾ ਬੰਦਾ ਬਹੁਤੀ ਨੇਕੀ ਕਰਦਾ ਹੈ ਉਹ ਸ਼ਦੀਦ ਸਜ਼ਾ ਨਹੀਂ ਪਾਉਂਦਾ, ਹਯਾਤੀ ਦੇ ਕਾਨੂੰਨ ਦੀ ਫਰਮਾਬਰਦਾਰੀ ਨਾਲ ਮੌਤ ਆਉਂਦੀ ਹੈ ਅਤੇ ਇਹ ਭਈ ਰੱਬ ਨੇਕੀ ਕਰਨ ਉੱਤੇ ਇਨਸਾਨ ਨੂੰ ਸਜ਼ਾ ਦਿੰਦਾ ਹੈ। ਇੰਜ ਦੀਆਂ ਪੁੱਠੀਆਂ ਸੋਚਾਂ ਦੇ ਬਾਰੇ ਮਜ਼ਮੂਨ ਪੜ੍ਹਨ ਦੀ ਬਜਾਏ ਹਮੇਸ਼ਾ ਦੀ ਵਜੂਦੀਅਤ ਦੀਆਂ ਅਸਲੀਅਤਾਂ ਉੱਤੇ ਜੰਮੇ ਰਹਿਣ ਨਾਲ ਕੋਈ ਬੰਦਾ ਪਿਆਰ ਦੀ ਮਜ਼ਦੂਰੀ ਦੇ ਨਤੀਜੇ ਵਿੱਚ ਤਕਲੀਫ ਨਹੀਂ ਸਹਿ ਸਕਦਾ, ਬਲਕਿ ਉਹ ਇਹਦੇ ਪਾਰੋਂ ਮਜ਼ਬੂਤ ਹੁੰਦਾ ਹੈ। ਸਿਆਣ ਦੀ ਸਾਇੰਸ ਤਾਲੀਮ ਦਿੰਦੀ ਹੈ ਵੀ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਫਿਕਰਮੰਦ ਹੋਣ ਦੀ ਲੋੜ ਨਹੀਂ, ਇਹ ਨੇਕ ਕੰਮ ਕਰਨ ਦੀ ਥਕਾਨ ਨੂੰ ਖਤਮ ਕਰ ਦਿੰਦਾ ਹੈ। ਖੈਰਾਤ ਦੇਣਾ ਸਾਨੂੰ ਸਾਡੇ ਖਾਲਕ ਦੀ ਖਿਦਮਤ ਵਿੱਚ ਗਰੀਬ ਨਹੀਂ ਬਣਾਉਂਦਾ, ਨਾ ਹੀ ਇਹਨੂੰ ਰੋਕਣਾ ਸਾਨੂੰ ਦੌਲਤਮੰਦ ਬਣਾਉਂਦਾ ਹੈ। ਸੱਚਾਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਹੈ ਅਤੇ ਸਾਡੀ ਤਾਕਤ ਸੱਚਾਈ ਨੂੰ ਜ਼ਾਹਰ ਕਰਨ ਨਾਲ ਘੱਟ ਨਹੀਂ ਹੁੰਦੀ। ਚਾਹ ਜਾਂ ਕੌਫੀ ਦਾ ਇੱਕ ਪਿਆਲਾ ਸੱਚਾਈ ਦੇ ਬਰਾਬਰ ਨਹੀਂ ਹੁੰਦਾ, ਭਾਵੇਂ ਉਹ ਕਿਸੇ ਆਵਾਜ਼ ਲਈ ਤਲਕੀਨੀ ਹੋਵੇ ਜਾਂ ਬਦਨੀ ਬਰਦਾਸ਼ਤ ਲਈ ਮਦਦ ਹੋਵੇ। ਸਾਡੇ ਲਈ ਹਯਾਤੀ ਵਿੱਚ ਜਿੱਦਤ ਆਉਂਦੀ ਮਹਿਸੂਸ ਕਰਦਿਆਂ ਹੋਏ ਜਾਂ ਮਾਦੀ ਤਾਕਤ ਨੂੰ ਬਰਬਾਦੀ ਲਿਆਉਣ ਦੇ ਕਾਬਲ ਨਾ ਸਮਝਦਿਆਂ ਹੋਏ, ਆਓ ਰੂਹ ਦੀ ਤਾਕਤ ਨੂੰ ਮਹਿਸੂਸ ਕਰੀਏ ਅਤੇ ਆਓ ਅਸੀਂ ਖੁਸ਼ ਹੋਈਏ ਵੀ ਅਸੀਂ ਹੋਣ ਵਾਲੀਆਂ ਕੁਵਤਾਂ ਦੇ ਹੇਠਾਂ ਹਾਂ। ਹਸਤੀ ਦੀ ਅਸਲੀ ਸਾਇੰਸ ਇੰਜ ਦੀ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਹਿਣਾ ਜ਼ਿਹਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।